ਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾ।
ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆਹ। ਜਨਮਾਂ ਜਨਮਾਂ ਤੇ ਲੈ ਕੇ ਤੇ ਮਨ ਮੈਲਾ ਹੀ ਹੁੰਦਾ ਚਲਾ ਆਇਆ। ਮੋਹ ਦੇ ਵਿੱਚ ਚਾਹੇ ਕੋਈ ਵੀ ਜਨਮ ਸੀ ਇਹਦੇ ਚ ਮੋਹ ਰਿਹਾ ਹੀ ਰਿਹਾ। ਮੋਹ ਨਾਲ ਕਾਲਾ ਹੋ ਗਿਆ, ਲੋਭ ਰਿਹਾ, ਤ੍ਰਿਸ਼ਨਾ ਵੀ ਰਹੀ, ਔਗਣ ਰਹੀ ਰਹੇ, ਇਸ ਕਰਕੇ ਮੈਲ ਲੱਗਦੀ ਰਹੀ ਹੈ। ਉਹਨੂੰ ਮੈਲ ਧੋਣੀ ਹੈ ਮਨੁੱਖਾ ਜਨਮ ਚਾਰ ਤੋਂ, ਕਾਲਾ ਸਿਆਹ ਧੋਣੇ ਉਜਲਾ ਕਰਨਾ। ਖੰਨਲੀ ਧੋਤੀ ਜਿਵੇਂ ਉਜਲ ਨਹੀਂ ਹੁੰਦੀ ਸੌ ਵਾਰ ਧੋਤੇ ਤੇ ਵੀ, ਇਸ ਕਰਕੇ ਮਨ ਸਰੀਰ ਧੋਤੇ ਤੇ ਉਜਲ ਨਹੀਂ ਹੋਣਾ। ਖੰਨਲੀ ਧੋਤੀ ਉਹਨੂੰ ਕਹਿੰਦੇ ਨੇ ਜਿਹੜਾ ਕੋਲੂ ਹੁੰਦਾ ਨਾ, ਮਿਲਦੇ ਸੀ ਲੱਕੜ ਦੇ ਕੋਲੂ ਕੱਪੜਾ, ਉਹਦੇ ਨਾਲ ਤੇਲ ਉਹਦੇ ਚੋਂ ਲੈ ਕੇ ਨਿਚੋੜ ਕੇ ਫਿਰ ਪਾਉਂਦਾ ਹੁੰਦਾ ਸੀ। ਖਾਲਾ ਉਹ ਤੇਲ ਲੱਗ ਜਾਂਦਾ ਸੀ, ਉਹ ਬਸ ਉਹਦਾ ਪਤਾ ਨਹੀਂ ਸੀ ਲੱਗਦਾ ਰੰਗ ਲਕੀਰਾਂ ਵਾਲੀ ਹੈ ਕੀ ਹੈ, ਸਫੇਦ ਹੈ ਅਸਲੀ ਹੈ ਤਾਂ ਉਹਦੀ ਕੀ ਹੈ, ਉਹ ਪਰ ਭੁੱਲਵੇ ਉਹ ਜਲਦੀ ਨਹੀਂ ਹੁੰਦੀ, ਹੋਏਗੀ ਚਿੱਠੀ ਨਹੀਂ ਹੁੰਦੀ। ਇਵੇਂ ਹੀ ਮੰਨਣਾ ਇਹ ਮਾੜੀਆਂ ਮੋਟੀਆਂ ਗੱਲਾਂ ਨਾਲ ਰੋਜ਼ ਪਾਠ ਕਰੇ ਤੇ ਥੋੜਾ ਮੋਟੀਆਂ ਚੀਜ਼ਾਂ ਨਾਲ ਦਾਨ ਕਰੇ ਤੇ ਐਦਾਂ ਨਹੀਂ ਇਹ ਸਫੇਦ ਹੋਣ ਲੱਗਿਆ। ਹਾਂਜੀ,
ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾ ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾ।
ਗੁਰਪ੍ਰਸਾਦੀ ਜੇ ਜੀਵਤ ਮਰੈ, ਜੇ ਜੀਵਦਾ ਮਰ ਜਾਵੇ ਆਪਣੀ ਮਰਜ਼ੀ ਛੱਡ ਦੇਵੇ ਨਾ, ਇਹ ਆਪਣੀ ਮਰਜ਼ੀ ਸਾਨੂੰ ਮੈਲ ਲਾਈ ਜਾਂਦੀ ਹੈ ਹੋਰ ਰੋਜ਼। ਜੋ ਆਪਣੇ ਭਾਣੇ ਚੱਲਦੇ ਉਹਦੇ ਨਾਲ ਮਲੀਨਤਾ ਫਿਰ ਵਧੀ ਜਾਂਦੀ ਹੈ। ਭਾਵੇਂ ਅਸੀਂ ਉਹਦਾ ਪੁੰਨਦਾਨ ਪੂਜਾ ਪਾਠ ਸਭ ਕੁਝ ਕਰ, ਉਹਦੇ ਨਾਲ ਮਲੀਨਤਾ ਹੋਵੇ ਨਾਲ ਚੱਲਦੇ ਹਾਂ ਤਾਂ ਮਲੀਨਤਾ ਉਤਰਦੀ ਨਹੀਂ, ਉੱਥੇ ਉਹ ਹੋਰ ਲੱਗ ਜਾਂਦੀ ਹੈ। ਮਲੀਨਤਾ ਉਤਰਦੀ ਥੋੜੀ ਹੈ, ਲੱਗਦੀ ਜ਼ਿਆਦਾ। ਇਸ ਕਰਕੇ ਜੇ ਮਨ ਮਰੇ ਤਾਂ ਕਿਤੇ ਜਾ ਕੇ ਗੱਲ ਬਣਦੀ ਹੈ, ਉਲਟੇ ਜਾ ਕੇ ਜਿਹੜੀ ਵਿਚਾਰ ਧਾਰਾ ਠੀਕ ਹੋ ਜਾਂਦੀ ਹੈ, ਜਿਹੜੀ ਉਲਟੀ ਹੋ ਜਾਂਦੀ। ਗੁਰ ਕੇ ਪਾਣੀ ਚ ਆ ਜਾਂਦਾ ਉਹ, ਗੁਰ ਕੇ ਪਾਣੀ ਚ ਆ ਕੇ ਹੀ ਉਹਦਾ ਜਿਹੜਾ ਹੈ ਰੂਪ ਰੰਗ ਉਜਲਾ ਹੁੰਦਾ, ਵਰਨਾ ਨਹੀਂ ਉਜਲਾ ਹੋ,
ਮਤ ਬਦਲ ਜਾਂਦੀ ਹੈ ਜੀ। ਉਲਟੀ ਹੋਵੇ ਮਤ ਬਦਲਾ,
ਸਾਖਤਾਨੀ ਮਤ ਨਾਲ ਉਲਟੀ ਹੋ ਜਾਂਦੀ ਹੈ। ਸਾਖਤਾਨੀ ਮਤ ਮੌਤ ਹਾਰੀ ਵਾਲੀ ਹੈ, ਸਾਖਤ ਸਿਉਂ ਕਰ ਉਲਟੀ ਦੇ।
ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾ,
ਨਾ ਕਹਿੰਦੇ ਫਿਰ ਮੈਲ ਲੱਗਦੀ ਹੈ ਜਦ ਮਤ ਗੁਰਮੁਖਾਲੀ ਮਤ ਹੋ ਜਾਂਦੀ ਹੈ, ਗੁਰਮਤ ਧਾਰਨੀ ਹੋ ਜਾਂਦਾ, ਫਿਰ ਨਾ ਮੈਲ ਲੱਗਦੀ ਹੈ ਨਾ ਉਹਨੂੰ ਕਹਾਂ ਦੀ ਜੂਨੀ ਮਿਲਦੀ ਹੈ। ਜੂਨੀ ਤਾਂ ਜਦੇ ਮਿਲਦੀ ਹੈ ਜਾਂ ਮੈਲ ਲੱਗਦੀ ਹੈ, ਮਲੀਨਤਾ ਨਾ ਲੱਗੇ ਫਿਰ ਜੂਨੀ ਨਹੀਂ ਮਿਲਦੀ। ਜੂਨੀ ਮਲੀਨਤਾ ਲਾਉਣ ਵਾਸਤੇ ਹੀ ਮਿਲਦੀ ਹੈ, ਜੂਨੀ ਦਾ ਮਤਲਬ ਹੈ ਮਲੀਨਤਾ ਲਾਉਣ ਵਾਸਤੇ। ਮਲੀਨਤਾ ਕੀ ਹੁੰਦੀ ਹੈ? ਮਲੀਨਤਾ ਹੁੰਦਾ ਭਰਮ ਬੁੱਧੀ ਚ, ਭਰਮ ਦੂਰ ਕਰਨ ਵਾਸਤੇ ਅਸੀਂ ਆਏ ਹਾਂ। ਭਰਮੇ ਭੁੱਲਾ ਦਾ ਰਸਤਾ ਹੈ ਉਹ, ਜਿਹੜਾ ਮੈਂ ਕੁਝ ਕਰਤਾ ਆਪਾਂ ਮੰਨਦੇ ਹਾਂ ਵੀ ਭਰਮੇ ਕਬ ਲੱਗ ਜਾਣੇ ਮੈਂ ਕੁਝ ਕਰਤਾ, ਕਬ ਲੱਗ ਗਰਭ ਜੋਨ ਮੇ ਫਿਰਤਾ। ਅਸਲ ਚ ਕੋਈ ਸਜ਼ਾ ਸੁਜ਼ਾ ਨਹੀਂ ਦਿੰਦਾ ਕੋਈ, ਉਹ ਕਹਿੰਦੇ ਨੇ ਭਾਈ ਜੋ ਤੇਰੇ ਅੰਦਰ ਭਰਮ ਇਹਨੂੰ ਦੂਰ ਕਰਿਆ, ਤੂੰ ਲੈ ਕੇ ਆ ਗਿਆ ਜਾਂ ਦੂਆ ਜਨਮ ਲੈ ਲੈ, ਇਹਨੂੰ ਐਤਕੀ ਲਾ ਕੇ ਆਈ, ਆਹੀ ਗੱਲ ਹੈ ਹੋਰ ਕੁਛ ਨਹੀਂ।
ਮਹੱਲਾ ਚੌਹ ਜੁਗੀ ਕਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਜੁਗ ਮਾਹੀ।
ਹਾਂ, ਚਾਰਾਂ ਯੁਗਾਂ ਦੇ ਵਿੱਚ ਕਲਪਨਾ ਜਿਹੜੀ ਹੈ ਨਾ, ਕਲਪਨਾ ਆਦਮੀ ਦੀ ਆਪਣੀ ਇੱਛਾ, ਬਸ ਕਲ ਕਾਲੀ ਕਲਪਨਾ ਨੂੰ ਕਹਿੰਦੇ ਨੇ, ਕਾਲੀ ਹੁੰਦੀ ਜਾਂਦੀ ਹੈ ਮਤ, ਕਾਲੀ ਹੁੰਦੀ ਜਾਂਦੀ ਹੈ ਬੁੱਧੀ ਕਲਪਨਾ ਨਾਲ, ਮਾਇਆ ਦੀ ਭੁੱਖ ਨਾਲ। ਕਾਂਢੀ ਉਹੀ ਲਿਖੀ ਗਈ ਹੈ, ਇਹੀ ਲੇਖਾ ਲਿਖਿਆ ਤਾਂ, ਗਣ ਗਣ ਜੋਤ ਕੇ ਕਾਂਢੀ ਕੀਨੀ, ਉਹ ਪੱਤਰੀ ਬਣਾ ਲਈ ਨਾ ਉਹਨੇ ਪੰਡਿਤ ਨੇ। ਤੂੰ ਜਿਹੜਾ ਲੇਖਾ ਲਿਖ ਲਿਆ ਜਨਮ ਜਨਮ ਦਾ ਨਾ, ਪੁੰਨ ਪਾਪ ਦਾ, ਇਹ ਕਾਲਾ ਕਰ ਲਿਆ ਤਾਂ ਸਾਰਾ ਕੁਝ।
ਇੱਥੇ ਫਿਰ ਚੌਹਜੁਗੀ ਕਿਉਂ ਲਿਖਿਆ? ਚੌਹਜੁਗੀ ਆਪਾਂ ਚਾਰ ਯੁਗ ਮੰਨਦੇ,
ਆਪਾਂ ਕਾਹਨੂੰ ਮੰਨਦੇ? ਆਪਾਂ ਤਾਂ ਲੇਖੇ ਨੂੰ ਨਹੀਂ ਮੰਨਦੇ ਆਪਾਂ, ਉਹ ਤਾਂ ਉਹ ਜਿਹਨੂੰ ਕਹਿ ਰਹੇ ਨੇ ਉਹਦੀ ਗੱਲ ਕਰ ਰਹੇ ਨੇ।
ਅੱਛਾ ਜੀ,
ਉਹਦਾ ਮੰਨਦਾ ਨਾ ਤਾਂ ਪਹਿਲਾਂ ਜਨਾਦਾ ਦਾ ਹੀ ਜੋ ਕੁਝ ਮੰਨਦਾ ਫਿਰ ਉਹਨੂੰ ਦਮਾਂ ਦੱਸ ਦਾਂਗੇ।
ਤੋ ਜੁਗੀ ਕਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਯੁਗ ਮਾਹੀ,
ਇਹ ਪਦਵੀ ਇਸ ਯੁਗ ਦੇ ਵਿੱਚ ਉੱਤਮ ਪਦਵੀ ਹੋ ਸਕਦੀ ਹੈ ਤੇਰੀ, ਜੇ ਤੈਂ ਹੁਣ ਲੈਣੀ ਹੈ ਉੱਤਮ ਅਵਸਥਾ ਹੋ ਸਕਦੀ ਹੈ। ਜਦੋਂ ਨਾਮ ਪ੍ਰਗਟ ਹੁੰਦਾ ਨਾ ਇਹ ਯੁਗ ਅਲੱਗ ਹੋ ਜਾਂਦਾ ਫਿਰ ਥੋੜਾ ਜਿਹਾ। ਜਦੋਂ ਸਪਸ਼ਟ ਨਾਮ ਦੀ ਵਿਆਖਿਆ ਕੋਈ ਕਰ ਰਿਹਾ ਹੁੰਦਾ ਹੈ ਇੱਥੇ, ਜਿਵੇਂ ਕੋਈ ਭਗਤਾਂ ਦੇ ਵੇਲੇ ਸੀ, ਉਦੋਂ ਕਹਿੰਦੇ ਨੇ ਸਤਯੁਗ ਦੀ ਲੜੀ ਲੱਗੀ ਹੋਈ ਹੈ ਪੂਰੇ ਕਲਯੁਗ ਦੇ ਵਿੱਚੇ, ਉਦੋਂ ਯੁਗ ਚਾਰੇ ਹੋ ਜਾਂਦੇ ਨੇ ਸੰਸਾਰ ਦੇ ਵਿੱਚ ਵੀ ਮਾਇਆ ਦੇ ਵਿੱਚ ਵੀ। ਸਤਯੁਗ ਅਵਸਥਾ ਵਾਲਾ ਆਦਮੀ ਜਦੋਂ ਇੱਥੇ ਕੋਈ ਹੁੰਦਾ ਹੈ ਨਾ, ਪੰਜਮ ਪਾਤਸ਼ਾਹ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਜੇ ਮਿਲਿਆ ਹੋਇਆ ਫਿਰ ਕੀ ਹੈ, ਫਿਰ ਕਲਯੁਗ ਹੈ ਨਹੀਂ ਤਾਂ ਸਤਯੁਗ ਹੈ। ਉੱਥੇ ਵਾਪਰ ਤੇ ਤਾਂ ਹੋ ਹੀ ਨਹੀਂ ਸਕਦਾ। ਦੇਖੋ ਸਰੀਰ ਵਿੱਚ ਜਿਹੜਾ ਆਦਮੀ ਹੈਗਾ ਆ ਕਲਯੁਗ ਵਿੱਚ ਰਹੂ ਜਾਂ ਸਤਯੁਗ ਵਿੱਚ ਰਹੂ, ਬਸ ਦੋ ਯੁਗ ਨੇ।
ਪਰ ਉਹ ਚੌਹ ਯੁਗੀ ਉਹ ਤਾਂ ਲਿਖਦੇ ਆ ਵੀ ਚਾਰਾਂ ਯੁਗਾਂ ਚ ਕਲਕਾਲੀ ਸੀਗੀ, ਐ ਨਹੀਂ ਲਿਖਦੇ ਚੌਹ ਯੁਗੀ ਕਲਕਾਲੀ ਕਾਂਢੀ।
ਹੁਣ ਚਾਰਾਂ ਯੁਗਾਂ ਦੇ ਵਿੱਚ ਯੁਗ ਤਾਂ ਹੈਗਾ, ਤੁਸੀਂ ਸਮਝੋ ਯੁਗ ਤਾਂ ਹੈਗਾ, ਉਹ ਗੁਰੂ ਨਾਨਕ ਆ ਗਿਆ, ਸਤਯੁਗ ਦੀ ਲੜੀ ਲੱਗੀ ਹੋਈ ਹੈ, ਪਰ ਉਹਦੇ ਵਾਸਤੇ ਸਤਯੁਗ ਹੈ ਜਿਹੜਾ ਮੰਨ ਲੂਗਾ, ਲੈਣਾ ਤਾਂ ਸਤਯੁਗ ਦੇ ਵਿੱਚ ਲੈ ਗਿਆ, ਲੈਣੇ ਪਛਾਣ ਲਿਆ ਵੀ ਹਾਂ ਸਤਯੁਗ ਕੀ ਹੁੰਦਾ। ਪਰ ਜਿਹਨਾਂ ਨੇ ਸਤਯੁਗ ਪਛਾਣਿਆ ਨਹੀਂ ਉਹ ਪਿਛਲੇ ਥੋੜੇ ਹੋਏ ਤੇ, ਉਹਨਾਂ ਦੇ ਸਤਯੁਗ ਹੋਰ ਸੀ ਸਾਡੇ ਹੋਰ ਨਹੀਂ।
ਇੱਕ ਉੱਤਮ ਪਦਵੀ ਇਸ ਯੁਗ ਮਾਹੀ,
ਉੱਤਮ ਪਦਵੀ ਜਿਹੜੀ ਹੈ ਇਸ ਯੁਗ ਦੇ ਵਿੱਚ ਆਹੀ ਗੱਲ ਹੈ ਵੀ ਸਤਯੁਗ ਦੀ ਅਵਸਥਾ ਹੋ ਸਕਦੀ ਹੈ ਇਹਦੇ ਵਿੱਚ। ਉੱਤਮ ਪਦਵੀ, ਉੱਚਤਮ ਪਦਵੀ, ਉੱਚਤਮ ਪਦਵੀ ਸਤਯੁਗ ਦੀ ਅਵਸਥਾ, ਹੋਰ ਉੱਚਤਮ ਪਦਵੀ ਇਸ ਯੁਗ ਦੇ ਵਿੱਚ। ਇਹ ਯੁਗ ਕਿਹੜਾ? ਇਹ ਕਲਯੁਗ ਹੈ। ਕਲਯੁਗ ਦੇ ਵਿੱਚ ਹੀ ਸਤਯੁਗ ਤੁਸੀਂ ਪ੍ਰਵੇਸ਼ ਕਰ ਸਕਦੇ ਹੋ, ਦੁਆਪਰ ਔਰ ਤ੍ਰੇਤੇ ਚ ਸਤਯੁਗ ਦੀ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ। ਕਹਿਣ ਦਾ ਮਤਲਬ ਇਹ ਲੈਣ ਨਹੀਂ ਜਾ ਸਕਦੀ ਇਹ ਯੁਗ ਦੇ ਵਿੱਚ, ਆਪਣੀ ਮਰਜ਼ੀ ਛੱਡ ਕੇ ਗੁਰ ਕੇ ਪਾਣੀ ਚੱਲ ਕੇ। ਹਾਂਜੀ,
ਗੁਰਮੁਖੀ ਹਰ ਕੀਰਤੀ ਫਲ ਪਾਈਏ ਤਿਨ ਕੋ ਹਰ ਲਿਖ ਪਾਹੀ।
ਗੁਰਮੁਖਾਂ ਹਰ ਦੀ ਕੀਰਤੀ ਕਰਕੇ ਉਹ ਫਲ ਪਾਇਆ, ਉਹਨਾਂ ਨੂੰ ਉੱਤਮ ਪਦਵੀ ਮਿਲ ਗਈ, ਹਰ ਦੀ ਕੀਰਤੀ ਕੀਤੀ ਹੈ ਉਹਨਾਂ ਨੇ, ਹਰ ਦੀ ਵਡਿਆਈ ਕੀਤੀ ਹੈ, ਅੰਤਰਾਤਮਾ ਦੀ ਵਡਿਆਈ ਕੀਤੀ, ਆਪਣੀ ਨਹੀਂ ਕੀਤੀ, ਨਿਰਾਕਾਰ ਦੀ ਵਡਿਆਈ ਕੀਤੀ, ਅੰਤਰਾਤਮਾ ਨਿਰਾਕਾਰ ਹੈ, ਆਦਮੀ ਦੀ ਵਡਿਆਈ ਨਹੀਂ ਕੀਤੀ। ਉਹ ਨਹੀਂ ਜਨਮ ਲੈਂਦਾ ਅੰਦਰ ਲਾ, ਉਹ ਮਾਇਆ ਤੋਂ ਅਲਿਪਤ ਰਹਿੰਦਾ, ਉਹਦੀ ਕੀਰਤੀ ਕੀਤੀ ਜਿਹੜਾ ਮਾਇਆ ਤੋਂ ਅਲਿਪਤ, ਤਾਂ ਉਹਨਾਂ ਦੀ ਅਵਸਥਾ ਬਦਲੀ ਹੈ।
ਜਿਨ ਕੋ ਹਰ ਲਿਖ ਪਾਹੀ,
ਜਿਨ੍ਹਾਂ ਨੂੰ ਹਰ ਲਿਖ ਕੇ ਪਹਿਲਾਂ ਹੀ ਲਿਖਿਆ ਹੋਇਆ ਸੀ, ਉਹਨਾਂ ਨੇ ਪਹਿਲਾਂ ਹੀ ਮੰਨਿਆ ਹੋਇਆ ਸੀ, ਹਰ ਨੇ ਕਿਹਾ ਵੀ ਆਹ ਕਰ ਲੋ, ਉਹਨੇ ਵੀ ਇਹੀ ਰਾਏ ਦਿੱਤੀ ਵੀ ਹਾਂ ਮੰਨ ਲੈ ਇਹ ਗੱਲ ਤੂੰ, ਇਹ ਠੀਕ ਹੈ ਮੰਨ ਲੈ। ਜਿੰਨਾ ਚਿਰ ਮਨ ਅਤੇ ਦੋਏ ਨਹੀਂ ਮੰਨਦੇ ਗੱਲ ਨੂੰ, ਉਹਨਾਂ ਚਿਰ ਗੁਰਬਾਣੀ ਵੀ ਨਹੀਂ ਮੰਨੀ ਜਾ ਸਕਦੀ। ਜੇ ਮੰਨੇ ਨਾ ਮੰਨੇ ਫਿਰ ਗੁਰਬਾਣੀ, ਚਿੱਤ ਭਾਵੇਂ ਮੰਨਦਾ ਹੋਵੇ, ਚਿੱਤ ਕਰਕੇ ਸਿੱਖ ਮੰਨਦੇ ਨੇ ਗੁਰਬਾਣੀ ਨੂੰ, ਪ੍ਰੇਮ ਕਰਦੇ ਨੇ, ਪਰ ਮਨ ਵਿਚਾਰਾ ਕਹਿੰਦਾ ਵੀ ਨਹੀਂ ਪੂਰੀ ਨਹੀਂ ਮੰਨੀ ਜਾ ਸਕਦੀ, ਔਖੀ ਹੈ, ਉਹ ਤਿਆਰ ਛੱਡ ਦਿੰਦਾ ਮਨ। ਹਾਂਜੀ,
ਨਾਨਕ ਗੁਰ ਪ੍ਰਸਾਦੀ ਅੰਦਿਨ ਭਗਤੀ ਹਰ ਉਚਰੈ ਹਰ ਭਗਤੀ ਮਾਹੇ ਸਮਾਹ।
ਨਾਨਕ ਕਹਿੰਦਾ ਗੁਰਪ੍ਰਸਾਦੀ ਗਿਆਨ ਦੀ ਕਿਰਪਾ ਨਾਲ ਜਿਹੜੇ ਭਗਤੀ ਨੇ, ਭਗਤ ਨੇ ਭਗਤੀ ਕਰਦੇ ਨੇ, ਗੁਰਬਾਣੀ ਜਿਹੜੀ ਹੈ ਭਗਤੀ ਹੈ, ਇਹ ਗੁਰਬਾਣੀ ਦਾ ਉਚਾਰਨ ਕਰਨਾ, ਭਗਤੀ ਦਾ ਉਚਾਰਨ, ਪ੍ਰੇਮਾ ਭਗਤੀ ਦਾ ਉਚਾਰਨ ਕਰਨਾ ਵੀ ਇਹ ਉਚਾਰਨ ਕੀਤੀ ਹੋਈ ਹੈ, ਉਚਾਰਨ ਕਰਕੇ ਫਿਰ ਉਹਨੂੰ ਵੱਖਰੀ ਰੂਪ ਦੇ ਦਿੱਤਾ, ਲਿਖ ਦਿੱਤੀ। ਜਿਹੜੇ ਇਹਨਾਂ ਨੇ ਪ੍ਰੇਮਾ ਭਗਤੀ ਉਚਰੀ ਹੈ, ਬੋਲੀ ਹੈ, ਸਮਝਾਈ ਹੈ, ਉਹ ਦਿਨ ਰਾਤ ਉਚਰਦੇ ਨੇ, ਰਹਿੰਦੇ ਨੇ, ਬੋਲਦੇ ਰਹਿੰਦੇ ਨੇ, ਸਮਝਾਉਂਦੇ ਰਹਿੰਦੇ ਨੇ, ਕਾਹਦੇ ਨਾਲ? ਉਹਨਾਂ ਕੋਲ ਗਿਆਨ ਹੈ, ਵਿਵੇਕ ਹੈ, ਉਹਨਾਂ ਦੇ ਉੱਪਰ ਵਿਵੇਕ ਪ੍ਰਗਟ ਹੈ। ਕਹੋ ਕਬੀਰ ਮੈਂ ਐਸਾ ਗੁਰ ਪਾਇਓ ਜਾ ਕੋ ਨੋ ਵਿਵੇਕੋ, ਉਹਨਾਂ ਕੋਲ ਵਿਵੇਕ ਬੁੱਧੀ ਹੈ, ਗਿਆਨ ਉਹਨਾਂ ਦਾ ਵਿਵੇਕ ਹੈ, ਪ੍ਰਗਟ ਹੈ, ਇਸ ਕਰਕੇ ਉਹ ਭਗਤੀ ਕਰਦੇ ਰਹਿੰਦੇ ਨੇ, ਗੁਰਮਤਿ ਸਿੱਖਿਆ ਦਿੰਦੇ ਰਹਿੰਦੇ ਨੇ। ਹਾਂਜੀ,
ਨਾਨਕ ਗੁਰ ਪ੍ਰਸਾਦੀ ਅੰਦਨ ਭਗਤੀ ਹਰ ਉਚਰੈ ਹਰ ਭਗਤੀ ਮਾਹੇ ਸਮਾਹ।
ਬਸ ਹਰ ਭਗਤੀ ਦੇ ਵਿੱਚ ਹੀ ਸਮਾ ਜਾਂਦੇ ਨੇ, ਗੁਣ ਕਹਿ ਗੁਣੀ ਸਮਾਵਣਿਆ, ਗੁਣ ਗਾਉਂਦੇ ਗਾਉਂਦੇ ਗੁਣਾਂ ਦੇ ਵਿੱਚ ਹੀ ਸਮਾ ਜਾਂਦੇ ਨੇ, ਜਿਹੜੀ ਭਗਤੀ ਉਚਾਰਨ ਕਰਦੇ ਨੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ।
ਇੱਥੇ ਇਹ ਜਿਹੜਾ ਦੂਸਰਾ ਜਿਹੜਾ ਅੱਖਰ ਹੈ ਇਹ ਬਿਹਾਰੀ ਨਾਲ ਹੈ ਭਗਤੀ, ਪਰ ਜਿਹੜਾ ਪਹਿਲਾ ਸੀ ਉਹ ਇਸੇ ਸਿਆਰੀ ਨਾਲ ਹੈ। ਅੰਨ ਦਿਨ ਭਗਤੀ ਹਰ ਉਚਰੈ ਹਰ ਭਗਤੀ ਮਾਹੇ ਸਮਾਏ।
ਮੈਂ ਬਹੁਵਚਨ ਹਾਂ ਹਾਂਜੀ, ਭਗਤਾਂ ਦੇ ਵਿੱਚ ਹੀ ਭਗਤ ਸਮਾ ਜਾਂਦੇ।
ਹਰ ਭਗਤੀ ਮਾਹੇ ਸਮਾਏ ਕੀ ਭਾਵ ਬਣਦਾ ਜੀ?
ਗੁਣਾਂ ਦੇ ਵਿੱਚ ਜਿਹੜੇ ਗੁਣ ਨੇ ਨਾ, ਗੁਣ ਅਸਲ ਦੇ ਵਿੱਚ ਗੁਣ ਕਹਿ ਗੁਣੀ ਸਮਾ ਬਣਿਆ, ਜਿਹੜਾ ਗੁਣਾਂ ਦਾ ਅਧਿਐਨ ਕੀਤਾ ਗੁਣ ਵਰਤਿਆ ਦੇ ਵਿੱਚ ਹੀ ਸਮਾ ਜਾਂਦਾ, ਗੁਣਾ ਜਲੀਨ ਹੋ ਜਾਂਦਾ। ਇਹਦੇ ਵਿੱਚ ਗੁਣੇ ਗੁਣ ਨੇ ਸਾਰੇ, ਗਿਆਨ ਕਰਦਾ ਕਰਦਾ ਗੁਣਾ ਚ ਸਮਾ ਜਾਂਦਾ।
ਠੀਕ ਹੈ ਜੀ। ਪੌੜੀ ਹਰ ਹਰ ਮੇਲ ਸਾਧ ਜਨ ਸੰਗਤੀ, ਮੁਖ ਬੋਲੀ ਹਰ ਹਰ ਭਲੀ ਬਾਣ।
ਜਿਹੜੇ ਸੰਤ ਜਨ ਜਿਹੜੇ ਆਤਮਾ ਨੂੰ ਆਪਣੇ ਮੂਲ ਨਾਲ ਮਿਲਾ ਦਿੰਦੇ ਨੇ, ਆਪਣੇ ਅੰਦਰਲੇ ਹਾਲ ਨਾਲ ਮਿਲਾ ਦਿੰਦੇ ਨੇ, ਮਿਲ ਜਾਂਦੇ ਨੇ ਸਿੱਖਿਆ ਦੇ ਕੇ, ਉਹਨਾਂ ਨੇ ਹੀ ਇਹ ਭਗਤੀ ਜਿਹੜੀ ਹੈ ਹਰ ਹਰ ਬਾਣੀ ਬੋਲੀ ਹੈ। ਬਾਅਦ ਪਹਿਲਾਂ ਕਿਸੇ ਨੇ ਉਹਨਾਂ ਨੂੰ ਮਿਲਾਇਆ ਹੈ ਨਾਲ, ਆਪਣੇ ਅੰਦਰ ਹੀ ਆਤਮਾ ਦੇ ਅੰਤਰ ਆਤਮਾ ਨਾਲ ਮਿਲਾਇਆ ਉਹਨਾਂ ਨੂੰ, ਉਹ ਆਪ ਵਿੱਚ ਇੱਕ ਹੋ ਗਈ, ਤੋਂ ਇੱਕ ਹੋ ਗਈ ਹੈ, ਉਪਦੇਸ਼ ਲੈ ਕੇ ਦਾਲ ਤੋਂ ਇੱਕ ਹੋ ਗਈ, ਉਹਨਾਂ ਨੇ ਬਾਣੀ ਬੋਲੀ ਹੈ, ਉਚਾਰਨ ਕੀਤੀ ਹੈ।
ਠੀਕ ਹੈ ਜੀ। ਹਰ ਗੁਣ ਗਾਵਾਂ ਹਰ ਨਿਤ ਚਵਾਂ, ਗੁਰਮਤੀ ਹਰ ਰੰਗ ਸਦਾ ਮਾਣ।
ਹਰ ਗੁਣ ਗਾਵਾਂ, ਮੈਂ ਵੀ ਹਰ ਗੁਣ ਗਾ ਰਿਹਾ, ਨਿਤ ਰਵਾਂ, ਨਿਤ ਗੁਣਾਂ ਦੇ ਵਿੱਚ ਰਵ ਰਿਹਾ, ਵਿੱਚ ਲੀਨ ਹੁੰਦਾ ਚਲਿਆ ਜਾ ਰਿਹਾ, ਗੁਣਾਂ ਦੇ ਵਿੱਚ ਹੀ ਸਮਾਉਂਦਾ ਜਾ ਰਿਹਾ।
ਹਰ ਨਿਤ ਚਵਾਂ,
ਹਰ ਨਿਤ ਚਵਾਂ, ਨਿਤ ਮੈਨੂੰ ਨਿਤ ਹੀ ਚੌ ਰਹਿੰਦਾ ਹੈ, ਗਾਉਣ ਦਾ ਹੀ ਚੌ ਹੈ, ਚੌ ਖਤਮ ਨਹੀਂ ਹੁੰਦਾ, ਇਹਦੇ ਵਿੱਚ ਹੀ ਗੁਣ ਗਾਉਣ ਦਾ ਹੀ ਚੌ ਚੜਿਆ ਰਹਿੰਦਾ, ਚੜਦਾ ਨਹੀਂ ਹੈ ਚੌ, ਹਨੇਰਾ ਹੀ ਹੁੰਦਾ ਚਲਿਆ।
ਗੁਰਮਤੀ ਹਰ ਰੰਗ ਸਦਾ ਮਾਣ,
ਗੁਰਮਤ ਦੇ ਨਾਲ ਹਰ ਦੇ ਰੰਗ ਮਾਣਦਾ ਰਹਿੰਦਾ, ਹਰ ਦਾ ਰੰਗ ਆ ਜਿਹੜਾ ਉਹ ਹੋਰ ਚੜਦਾ, ਦੂਣ ਸਪਾਇਆ ਚੜੀ ਜਾਂਦਾ ਦਿਨ ਰਾਤ, ਮੈਂ ਰੰਗ ਮਾਣਦਾ ਰਹਿੰਦਾ, ਮੈਨੂੰ ਉਹ ਤੋਂ ਸੁੱਖ ਮਿਲਦਾ ਹੈ, ਰੰਗ ਤੋਂ ਜੋ ਜੋ ਰੰਗ ਚੜਦਾ ਮੈਨੂੰ ਬੜਾ ਆਨੰਦ ਆਉਂਦਾ, ਮੈਨੂੰ ਉਹ ਤੋਂ ਸੁੱਖ ਮਿਲਦਾ ਹੈ। ਰੰਗ ਮਾਣਨ ਦਾ ਮਤਲਬ ਹੈ ਉਹਨਾਂ ਤੋਂ ਮੈਂ ਸੁੱਖ ਪ੍ਰਾਪਤ, ਸੁੱਖ ਪ੍ਰਾਪਤ ਕਰਦਾ, ਸੁੱਖ ਦਾ ਅਨੁਭਵ ਕਰਦਾ।
ਠੀਕ ਹੈ ਜੀ। ਹਰ ਜਪੀ ਜਪੀ ਔਖਦ ਖਾਧਿਆਂ, ਸਭ ਰੋਗ ਗਵਾਤੇ ਦੁੱਖਾਂ ਕਾਣ।
ਇਹ ਸਮਝ ਲਓ ਜਿਉਂ ਹਰ ਜਪਿਆ, ਜਿਉਂ ਹਰ ਨੂੰ ਜਾਣਿਆ ਸਮਝਿਆ, ਜਿਉਂ ਗੁਰਮਤੀ ਵਿਚਾਰ ਕੀਤੀ ਹੈ, ਗੁਰਮਤੀ ਸਮਝ ਆਈ ਜਾਂਦੀ ਹੈ, ਤਿਉਂ ਤਿਉਂ ਆ ਜਿਹੜੇ ਅੰਦਰਲੇ ਜਿਹੜੇ ਰੋਗ ਨੇ ਇਹ ਦਵਾਈ ਹੈ ਕਿਸਮ ਦੀ ਪ੍ਰਾਪਤ ਹੋਈ ਜਾਂਦੀ ਹੈ, ਮੈਨੂੰ ਨਾਮ ਦਾ ਰਸ ਪ੍ਰਾਪਤ ਹੋਈ ਜਾਂਦਾ ਹੈ, ਨਾਮ ਔਖਦ ਪ੍ਰਾਪਤ ਹੋਈ ਜਾਂਦੀ ਹੈ, ਮੇਰੇ ਅੰਦਰੋਂ ਵਿਕਾਰ ਨੇ ਜਿਹੜੇ ਔਗਣ ਨੇ ਉਹ ਖਤਮ ਹੋਈ ਜਾਂਦੇ ਨੇ, ਇਹ ਰੋਗ ਨੇ ਔਗਣ ਇਹ ਖਤਮ ਹੋਈ ਜਾਂਦੇ, ਉਮੇ ਦੀਰਘ ਰੋਗ ਹੈ, ਉਮੇ ਦਾ ਜਿਹੜਾ ਦੀਰਘ ਰੋਗ ਹੈ ਉਹ ਜਿਉਂ ਜਿਉਂ ਖਤਮ ਹੋਈ ਜਾਂਦਾ ਹੈ, ਤੇ ਮੇਰੀ ਜੇ ਮੈਨੂੰ ਵਿਚਾਰ ਗੁਰਬਾਣੀ ਦੀ ਸਮਝ ਆਉਂਦੀ ਹੈ ਉਮੇ ਖਤਮ ਹੋਈ ਜਾਂਦੀ ਹੈ, ਦਵਾਈ ਉਹਨੂੰ ਲੱਗੀ ਜਾਂਦੀ ਹੈ, ਮੈਨੂੰ ਸ਼ਾਂਤੀ ਮਿਲਦੀ ਚਲੀ ਜਾਂਦੀ।
ਸਭ ਰੋਗ ਗਵਾਤੇ ਦੁੱਖਾਂ ਕਾਣ,
ਦੁੱਖਾਂ ਜਿੰਨੇ ਕਾਣ ਕਰ ਦਿੱਤਾ ਸਾਰੇ ਦੁੱਖਾਂ ਨੂੰ ਨਾਸ਼ ਕਰਤਾ, ਦੁੱਖਾਂ ਦਾ ਜਿੰਨੇ ਦੁੱਖ ਸੀ ਰੋਗ ਸੀ ਉਹਨਾਂ ਦਾ ਨਾਸ਼ ਕਰਕੇ ਰੱਖ ਦਿੱਤਾ ਨਾਮ ਨੇ।
ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਤੇ ਹਰਜਨ ਪੂਰੇ ਸਹੀ ਜਾਣ।
ਜਿਨ੍ਹਾਂ ਨੂੰ ਆਪਣਾ ਆਪਾ ਨਹੀਂ ਵਿਸਰਦਾ, ਨਿਰਾਕਾਰੀ ਸਰੂਪ ਨਹੀਂ ਵਿਸਰਦਾ, ਉਹ ਸਮਝ ਲਓ ਗੁਰਮੁਖ ਨੇ, ਜਿਹੜੇ ਆਪਣੇ ਮੂਲ ਨੂੰ ਨਹੀਂ ਵਿਸਾਰਦੇ ਉਹ ਗੁਰਮੁਖ ਨੇ, ਤੇ ਨਿਸ਼ਾਨੀ ਉਹਨਾਂ ਦੀ ਕਦੇ ਵੀ ਨਹੀਂ ਵਿਸਰਦਾ ਉਹਨਾਂ ਨੂੰ।
ਠੀਕ ਹੈ ਜੀ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਤੇ ਹਰਜਨ ਪੂਰੇ ਸਹੀ ਜਾਣ।
ਹਾਂਜੀ, ਉਹ ਹਰਜਨ ਉਹਨੂੰ ਆਏ ਮੰਨ ਲਓ ਵੀ ਪੂਰੇ ਹਰਜਨ ਨੇ, ਜਿਨ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਕੋਈ ਪੂਰਨ ਉਹਨਾਂ ਨੂੰ ਗਿਆ ਪੂਰਨ, ਕੋਈ ਸੰਤ ਕੋਈ ਸੰਤ ਪੂਰੇ ਨੇ।
ਜੋ ਗੁਰਮੁਖੀ ਹਰ ਆਰਾਧ ਦੇ, ਤਿੰਨ ਚੁੱਕੀ ਜਮ ਕੀ ਜਗਤ ਕਾਣ।
ਗੁਰਮੁਖਾਂ ਵਾਂਗੂ ਗੁਰਮੁਖਾਂ ਦੀ ਤਰਫ ਤੇ ਆਰਾਧੇ ਨੇ, ਆਰਾਧਨਾ ਕਰਦੇ ਨੇ ਨਾਮ ਦੀ, ਉਹ ਜਮ ਕੀ ਕਾਣ ਚੁੱਕ ਜਾਂਦੀ ਹੈ, ਜਮ ਦੀ ਉਹਨਾਂ ਨੂੰ ਕੋਈ ਭੈ ਨਹੀਂ ਰਹਿੰਦੀ, ਜਮ ਦਾ ਕੋਈ ਡਰ ਨਹੀਂ ਰਹਿੰਦਾ।
ਜੋ ਗੁਰਮੁਖ ਹਰ ਇੱਥੇ ਆਰਾਧਨਾ ਦੀ ਗੱਲ ਆ ਗਈ ਜੀ ਹੁਣ ਜੋ ਗੁਰਮੁਖੀ ਹਰ ਆਰਾਧਨਾ ਹੁਣ ਨਾਮ ਪਦਾਰਥ ਦੀ ਗੱਲ ਹੈ
ਹਾਂ ਨਾਮ ਪਦਾਰਥ ਦੀ ਗੱਲ ਹੈ ਆਰਾਧਨਾ ਹੀ ਹੈ ਨਾਮ ਦੀ ਆਰਾਧਨਾ ਹੀ ਹੁੰਦੀ ਹੈ ਹਰ ਦੀ ਆਰਾਧਨਾ ਨਾਮ ਦੀ ਆਰਾਧਨਾ ਕਿਉਂਕਿ ਨਿਰਾਕਾਰੀ ਹੈ ਜਿੱਥੇ ਉੱਥੇ ਆਰਾਧਨਾ ਹੀ ਹੋ ਸਕਦੀ ਹੈ
ਜਿਹੜੇ ਸੇ ਹਰਜਨ ਪੂਰੇ ਸਹੀ ਜਾਣ ਇਹ ਹਰਜਨ ਪੂਰਨ ਬ੍ਰਹਮ ਹੋ ਗਏ ਹਾਂ ਜੀ
ਹਾਂਜੀ ਹਾਂਜੀ ਪੂਰਨ ਬ੍ਰਹਮ ਨੇ ਉਹ ਉਹਨਾਂ ਦੀ ਆਰਾਧਨਾ ਤਾਂ ਇਹੀ ਹੈ ਵੀ ਹੁਣ ਸਾਨੂੰ ਬਿਰਛ ਪ੍ਰਗਟ ਕਰ
ਠੀਕ ਹੈ ਜੀ
ਉਹਨਾਂ ਨੂੰ ਬਿਰਛ ਰੂਪ ਹੋਣਾ ਪ੍ਰਗਟ ਹੋਣਾ ਉਹਨਾਂ ਨੇ
ਤਾਂ ਹੀ ਲਿਖਿਆ ਫਿਰ ਜੋ ਗੁਰਮੁਖ ਹਰ ਆਰਾਧ ਦੇ ਹੁਣ ਆਰਾਧਨਾ ਦਾ ਸਮਾਂ ਆ ਗਿਆ ਜਪਣ ਦਾ ਸਮਾਪਤ ਹੋ ਗਿਆ ਜੀ
ਜਪਣ ਦਾ ਤਾਂ ਜਪਣ ਨਾਲ ਤਾਂ ਟਿਕ ਗਏ ਨਾ ਜਪਣ ਨਾਲ ਤਾਂ ਹਰ ਵਕਤ ਜੁੜੇ ਰਹਿੰਦੇ ਨੇ
ਠੀਕ ਹੈ
ਫਿਰ ਹੋ ਗਏ
ਦੋ ਪਦਾਰਥ ਪ੍ਰਾਪਤ ਹੋ ਗਏ ਹੁਣ ਅਗਲੇ ਦੋ ਦੀ ਆਰਾਧਨਾ ਹੋ ਰਹੀ ਹੈ
ਅਗਲੇ ਦੋ ਦੀ ਆਰਾਧਨਾ ਹੀ ਹੈ ਜਪਣ ਨਾਲ ਦੋ ਪਦਾਰਥ ਮਿਲ ਜਾਂਦੇ ਨੇ ਗਿਆਨ ਪਦਾਰਥ ਔਰ ਮੁਕਤ ਪਦਾਰਥ ਜਪਣ ਨਾਲ ਮਿਲ ਜਾਂਦੇ ਨੇ
ਠੀਕ ਹੈ ਤਿੰਨ ਚੁੱਕੀ ਜਮ ਕੀ ਜਾਣ
ਹਰ ਦੀ ਆਰਾਧਨਾ ਨਾਲ ਨਾਮ ਪਦਾਰਥ ਮਿਲ ਜੂ ਫਿਰ ਬਿਲਕੁਲ ਨਹੀਂ ਅਗਲਾ ਜਨਮ ਹੋਣਾ ਹੀ ਨਹੀਂ
ਠੀਕ ਹੈ ਜੀ ਇੱਥੇ 22ਵੀਂ ਪੌੜੀ ਸਮਾਪਤੀ ਹੈ ਜੀ
ਜੀ